ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਾਜਗ ਪੀੜੀ ਸੋਢੀਆਂ ਨੇ ਚਲਨੀ ਵਿਸਾਰ ਖਲਾਰੀ ਜੁਗ ਜੁਗ ਸਤਿਗੁਰ ਤਰੇ ਅਵਤਾਰੀ ਜੁਗ ਜੁਗ ਸਤਿਗੁਰ ਤਰੇ ਅਵਤਾਰੀ
ਆਸਾ ਮਹੱਲਾ ਪੰਜਵਾ ਸਤਿਗੁਰ ਸੱਚ ਦੀਆ ਭੇਜ ਚਿਰ ਜੀਵਨ ਉਪਜ ਆਸੰਯੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਵੀਕੈਂਡ ਦੇ ਦੀਵਾਨ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ ਔਰ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ ਉਹਨਾਂ ਦਾ 50 ਸਾਲਾ ਸੱਚਖੰਡ ਗਮਨ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਵੱਡਿਆਂ ਮਹਾਂਪੁਰਸ਼ਾਂ ਦੀਆਂ ਗੁਰੂਆਂ ਦੀਆਂ ਸ਼ਹੀਦਾਂ ਦੀਆਂ ਸੰਤਾਂ ਭਗਤਾਂ ਦੀਆਂ ਯਾਦਾਂ ਸਾਨੂੰ ਪੁੱਤਰਾਂ ਤੋਂ ਸਪੁੱਤਰ ਬਣਾ ਦਿੰਦੀਆਂ ਔਰ ਸਾਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਇੱਕੋ ਇੱਕ ਵਸੀਲਾ ਹੈ ਇੱਕੋ ਇੱਕ ਤਰੀਕਾ ਹੈ ਵੀ ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਰਹੀਏ ਜਿਹੜੀ ਕੌਮ ਆਪਣੇ ਬਜ਼ੁਰਗਾਂ ਦਾ ਇਤਿਹਾਸ ਭੁੱਲ ਜਾਂਦੀ ਹੈ ਉਹ ਕੌਮ ਵੀ ਦੁਨੀਆ ਦੇ ਇਤਿਹਾਸ 'ਚੋਂ ਮਿਟ ਜਾਂਦੀ ਹੈ ਇਤਿਹਾਸ ਦੇ ਨਾਲ ਕੌਮਾਂ ਜਿੰਦੀਆਂ ਨੇ ਸਾਡੇ ਸਤਿਗੁਰਾਂ ਨੇ ਸਾਡੇ ਵਾਸਤੇ ਜੋ ਕੁਝ ਕੀਤਾ ਹੈ ਉਹ ਸਾਡੇ ਕੋਲ ਬੜਾ ਵੱਡਾ ਇਤਿਹਾਸ ਦਸਾਂ ਪਾਤਸ਼ਾਹੀਆਂ ਦਾ ਰੋਜ਼ ਆਪਾਂ ਸ਼ਾਮ ਦੇ ਦੀਵਾਨਾਂ ਵਿੱਚ ਲੜੀਵਾਰ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੁਣ ਰਹੇ ਹਾਂ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਉਹਨਾਂ ਦੇ ਧਿਆਨ ਵਿੱਚ ਆਪਣੀ ਬਖਸ਼ਿਸ਼ ਪਾਈ ਸੀ ਕਿਉਂਕਿ ਬਿਨਾਂ ਧਿਆਨ ਦੇ ਕੋਈ ਕੰਮ ਨਹੀਂ ਹੁੰਦਾ ਦੁਨਿਆਵੀ ਕੰਮ ਵੀ ਧਿਆਨ ਨਾਲ ਹੀ ਹੁੰਦੇ ਨੇ ਬੇਧਿਆਨੇ 'ਤੇ ਰੋਟੀ ਵੀ ਖਾਓ ਅਤੇ ਮੂੰਹ ਦੀ ਥਾਂ 'ਤੇ ਬੁਰਕੀ ਦਾੜੀ 'ਚ ਫਸ ਜਾਂਦੀ ਹੈ ਬੇਧਿਆਨੇ 'ਤੇ ਕੋਈ ਕੰਮ ਨਹੀਂ ਹੁੰਦਾ ਐਕਸੀਡੈਂਟ ਹੋ ਜਾਂਦੇ ਬੇਧਿਆਨੇ ਜਿਹੜਾ ਕੰਮ ਧਿਆਨ ਨਾਲ ਹੁੰਦਾ ਉਹ ਕੰਮ ਸਹੀ ਔਰ ਵਧੀਆ ਹੁੰਦਾ ਹੈ ਪਰ ਧਿਆਨ ਹਰ ਬੰਦੇ ਕੋਲ ਕਿਸੇ ਕੋਲ ਧਿਆਨ ਥੋੜ੍ਹਾ ਹੁੰਦਾ ਹੈ ਕਿਸੇ ਕੋਲ ਧਿਆਨ ਬਹੁਤਾ ਹੁੰਦਾ ਧਿਆਨ ਵਾਹਿਗੁਰੂ ਦੀ ਦਾਤ ਹੈ ਜਿੰਨਾ ਕਿਸੇ ਨੂੰ ਵਾਹਿਗੁਰੂ ਧਿਆਨ ਦੇਵੇ ਓਨਾ ਹੀ ਉਹਨੂੰ ਗਿਆਨ ਹੁੰਦਾ ਆਖੋ ਵਾਹਿਗੁਰੂ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਇਹ ਗੱਲ ਬੜੀ ਖੋਲ੍ਹ ਕੇ ਸਮਝਾਈ ਹੈ ਉਹ ਕਹਿੰਦੇ ਵੀ ਗਿਆਨ ਵਿਖੇ ਧਿਆਨ ਪਰ ਧਿਆਨ ਵਿਖੇ ਵਿਧੇ ਗਿਆਨ ਤੁਸੀਂ ਕਿਸੇ ਵੀ ਚੀਜ਼ ਦਾ ਗਿਆਨ ਲੈਣਾ ਚਾਹੁੰਦੇ ਹੋ ਨੌਲੇਜ ਲੈਣੀ ਚਾਹੁੰਦੇ ਹੋ ਸਿੱਖਿਆ ਲੈਣੀ ਚਾਹੁੰਦੇ ਹੋ ਪੜ੍ਹਾਈ ਕਰਨੀ ਚਾਹੁੰਦੇ ਹੋ ਮੰਨ ਲਓ ਤੁਸੀਂ ਡਰਾਈਵਿੰਗ ਸਿੱਖਣੀ ਚਾਹੁੰਦੇ ਹੋ ਅਤੇ ਤੁਹਾਡਾ ਉਸਤਾਦ ਕੀ ਕਹੇਗਾ ਧਿਆਨ ਨਾਲ ਗੱਡੀ ਚਲਾ ਧਿਆਨ ਨਾਲ ਅੱਗੇ ਦੇਖ ਗੇਅਰ ਬਦਲਣਾ ਤਾਂ ਧਿਆਨ ਦੇ ਬ੍ਰੇਕ 'ਤੇ ਧਿਆਨ ਹੈ ਕਲੱਚ 'ਤੇ ਧਿਆਨ ਹੈ ਅੱਗੇ ਸਾਹਮਣੇ ਧਿਆਨ ਹੈ ਸਟੇਅਰਿੰਗ 'ਤੇ ਧਿਆਨ ਹੈ ਉਹ ਧਿਆਨ ਤੁਹਾਨੂੰ 2-4-10 ਦਿਨ 20 ਦਿਨਾਂ ਜਿੰਨਾ ਧਿਆਨ ਪੱਕ ਗਿਆ ਬਸ ਸਿੱਖ ਗਏ ਜਦੋਂ ਧਿਆਨ ਪੱਕ ਗਿਆ ਤਾਂ ਸਿੱਖ ਗਏ, ਗਿਆਨ ਮਿਲ ਗਿਆ। ਬਿਨਾਂ ਧਿਆਨ ਦੇ ਕਿਸੇ ਨੂੰ ਗਿਆਨ ਨਹੀਂ ਮਿਲਦਾ। ਸਕੂਲ 'ਚ ਪੜ੍ਹਾ ਰਿਹਾ, ਟੀਚਰ ਵੀ ਕਹਿੰਦਾ ਬੱਚੇ ਨੂੰ, ਕਹਿੰਦਾ ਧਿਆਨ ਦੇ। ਹੁਣ ਇੱਥੋਂ ਦਾ ਤਾਂ ਰਿਵਾਜ਼ ਕੋਈ ਨਹੀਂ, ਆਪਣੇ ਦਾ ਧਿਆਨ ਕਾਇਮ ਕਰਨ ਲਈ ਲੱਕੜ ਦਾ ਡੰਡਾ 2.5-3 ਫੁੱਟ ਦਾ ਹੱਥ 'ਚ ਫੜਿਆ ਹੁੰਦਾ ਸੀ ਮਾਸਟਰਾਂ ਨੇ, ਵੀ ਧਿਆਨ ਨਹੀਂ ਦੇਣਾ। ਅਤੇ ਉਹਨਾਂ ਨੇ ਧਿਆਨ ਦੀ ਚਾਬੀ ਰੱਖੀ ਹੁੰਦੀ ਸੀ, ਸਮਝੋ ਵੀ ਹੱਥ 'ਤੇ ਡੰਡਾ ਪੈਣਾ ਅਤੇ ਉਹ ਜਿਹੜੀਆਂ ਨਾੜਾਂ ਨੇ ਨਾ ਹੱਥ ਦੀਆਂ, ਉਹ ਜਿਹੜੀ ਪੀੜ ਹੈ, ਉਹਨੇ ਇੱਥੋਂ ਧਿਆਨ ਨੂੰ ਟੁੰਬਣਾ। ਹੋ ਸਕਦਾ ਕਿਸੇ ਦਾ ਛੇਤੀ ਟੁੰਬਿਆ ਜਾਵੇ, ਕਿਸੇ ਦਾ ਨਾਂ। ਵਾਹਿਗੁਰੂ ਨੇ ਧਿਆਨ ਦੀ ਦਾਤ ਦਿੱਤੀ ਹੈ, ਪੰਛੀਆਂ ਨੂੰ ਵੀ ਦਿੱਤੀ ਹੈ, ਪਸ਼ੂਆਂ ਨੂੰ ਵੀ ਦਿੱਤੀ ਹੈ। ਆਖੋ ਵਾਹਿਗੁਰੂ। ਮੱਝ ਨੂੰ ਵੀ ਇੰਨਾ ਧਿਆਨ ਹੁੰਦਾ ਵੀ ਮੈਂ ਕਿਵੇਂ ਜਾ ਕੇ ਖੁਰਲੀ ਅਤੇ ਪੱਠੇ ਖਾਣੇ ਨੇ, ਇੰਨਾ ਧਿਆਨ ਉਹਨੂੰ ਵੀ ਹੁੰਦਾ। ਦੁੱਧ ਦੇਣਾ ਉਹਨੂੰ ਪਤਾ ਹੁੰਦਾ, ਗਾਂ ਨੂੰ ਵੀ, ਪਸ਼ੂਆਂ ਜਿੰਨੇ ਵੀ ਨੇ, ਥੋੜ੍ਹਾ ਥੋੜ੍ਹਾ ਧਿਆਨ। ਮੈਂ ਪਹਿਲਾਂ ਬੇਨਤੀ ਕੀਤੀ, ਕਿਸੇ ਨੂੰ ਵਾਹਿਗੁਰੂ ਨੇ ਥੋੜ੍ਹਾ ਦਿੱਤਾ, ਕਿਸੇ ਨੂੰ ਬਹੁਤਾ ਦਿੱਤਾ। ਭਾਈ ਗੁਰਦਾਸ ਜੀ ਆਪਣੀ ਬਾਣੀ 'ਚ ਲਿਖਦੇ ਨੇ, ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਉਣਾ। ਕੱਛੂ ਕੁੰਮੀ ਆਂਡੇ ਦੇਣ ਵਾਸਤੇ ਪਾਣੀ ਤੋਂ ਬਾਹਰ ਜਾਂਦੀ। ਇਹ ਵੀ ਤੁਹਾਨੂੰ ਪਤਾ ਵੀ ਕੱਛੂ ਪਾਣੀ ਦਾ ਜੀਵ ਹੈ, ਛੱਪੜਾਂ 'ਚ, ਸਰੋਵਰਾਂ 'ਚ, ਨਦੀਆਂ 'ਚ ਰਹਿ ਕੇ ਖੁਸ਼ ਹੈ, ਪਰ ਆਂਡੇ ਦੇਣ ਲਈ ਬਰੇਤੀ 'ਚ ਚਲਾ ਜਾਂਦਾ। ਉਹ ਜਾ ਕੇ ਕੋਈ ਨਦੀ ਤੋਂ ਮੀਲ ਅੱਧਾ ਮੀਲ ਭਰੇ, ਜਿੱਥੇ ਦੇਖਦੇ ਵੀ ਮੇਰੇ ਆਂਡਿਆਂ ਨੂੰ ਕੋਈ ਖਤਰਾ ਨਹੀਂ, ਕੋਈ ਖਾ ਨਹੀਂ ਸਕਦਾ ਮੇਰੇ ਬੱਚਿਆਂ ਨੂੰ, ਉੱਥੇ ਆਂਡੇ ਦੇ ਕੇ ਅਤੇ ਵਿਚਾਰੀ ਕੱਛੂ ਕੁੰਮੀ ਨਦੀ 'ਚ ਆ ਜਾਂਦੀ। ਰੋਜ਼ ਇੰਨੀ ਉਹਦੀ ਰਫਤਾਰ ਨਹੀਂ ਵੀ ਉਹ ਮੀਲ ਰੋਜ਼ ਜਾਵੇ ਰੋਜ਼ ਆਵੇ, ਉੱਥੇ ਰਹਿ ਨਹੀਂ ਸਕਦੀ, ਰਹਿਣਾ ਪਾਣੀ 'ਚ ਹੈ, ਆਂਡੇ ਬਾਹਰ ਦਿੱਤੇ ਹੈ। ਹੁਣ ਬੱਚਿਆਂ ਦਾ ਉੱਥੇ ਕੌਣ ਖਿਆਲ ਰੱਖੇ? ਭਾਈ ਸਾਹਿਬ ਕਹਿੰਦੇ ਨੇ ਉਹ ਕੱਛੂ ਕੁੰਮੀ ਆਪਣੀ ਮੁੰਡੀ ਕੱਢ ਕੇ, ਆਪਣਾ ਸਿਰ ਕੱਢ ਕੇ ਉੱਧਰ ਦੇਖਦੀ ਰਹਿੰਦੀ ਜਿੱਧਰ ਆਂਡੇ ਦਿੱਤੇ, ਹਾਲਾਂਕਿ ਉਹਦੀ ਨਜ਼ਰ ਵੀ ਉੱਥੇ ਨਹੀਂ ਜਾਂਦੀ, ਸਿਰਫ ਧਿਆਨ ਹੁੰਦਾ। ਕੁਦਰਤ ਦਾ ਕ੍ਰਿਸ਼ਮਾ ਦੇਖ ਲਓ, 3 ਪੂਰੇ ਹੁੰਦੇ ਨੇ, ਆਂਡਿਆਂ 'ਚੋਂ ਬੱਚੇ ਨਿਕਲਦੇ ਨੇ ਅਤੇ ਸਿੱਧੇ ਆਪਣੀ ਮਾਂ ਕੋਲ ਹੀ ਆਉਂਦੇ ਨੇ। ਉਹਨਾਂ ਬੱਚਿਆਂ ਨੂੰ ਕਿਸੇ ਨੇ ਸਿਖਾਇਆ ਵੀ ਤੁਹਾਡੀ ਮਾਂ ਇਹ ਹੀ ਹੈ, ਤੁਹਾਡੀ ਮਾਂ ਦੇ ਕੋਲ ਲੈ ਕੇ ਚੱਲਾਂ, ਕੋਈ ਉਂਗਲੀ ਫੜ ਕੇ ਲਿਆਉਂਦਾ? ਕੋਈ ਨਹੀਂ ਨਾ। ਇੱਕ ਧਿਆਨ ਦੀ ਸ਼ਕਤੀ ਨੂੰ ਭਾਈ ਸਾਹਿਬ ਗੁਰਦਾਸ ਜੀ ਲਿਖਦੇ ਨੇ ਆਪਣੀ 11ਵੀਂ ਵਾਰ ਦੇ ਵਿੱਚ, ਵੀ ਇੱਕ ਪਸ਼ੂ ਨੂੰ ਵੀ ਰੱਬ ਨੇ ਇੰਨਾ ਧਿਆਨ ਦਿੱਤਾ ਹੈ, ਧਿਆਨ ਦੀ ਪਾਵਰ ਦਿੱਤੀ ਹੈ ਕਿ ਉਹ ਪਸ਼ੂ ਨੂੰ ਆਪਣੇ ਵੱਲ ਖਿੱਚ ਲੈ। ਸੋ ਜਿਨ੍ਹਾਂ ਨੇ ਧਿਆਨ ਦੇ ਨਾਲ ਸਾਡਾ ਇਤਿਹਾਸ ਲਿਖਿਆ, ਸਾਡੇ ਗ੍ਰੰਥ ਲਿਖੇ, ਉਹਨਾਂ ਮਹਾਂਪੁਰਸ਼ਾਂ ਨੇ ਸਾਡੇ 'ਤੇ ਬੜਾ ਅਹਿਸਾਨ ਕੀਤਾ, ਨਹੀਂ ਤਾਂ ਅਸੀਂ ਗੁਰੂ ਸਾਹਿਬ ਜੀ ਨੂੰ ਭੁੱਲ ਜਾਂਦੇ। ਉਹਨਾਂ ਦੀਆਂ ਬਹਾਦਰੀਆਂ, ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦੀਆਂ ਬਖਸ਼ਿਸ਼ਾਂ ਨੂੰ ਅਸੀਂ ਭੁੱਲ ਜਾਂਦੇ। ਸਾਡੇ ਕੋਲ ਖਜ਼ਾਨਾ ਹੈ, ਪਰ ਇੱਕ ਵਾਰੀ ਇਹਨਾਂ ਬਾਰੇ ਬਾਣੀ 'ਚ ਲਿਖਦੇ ਆ ਵੀ ਕਈ ਵਾਰੀ ਹੁੰਦਾ ਕੀ ਹੈ ਵੀ ਘਰ ਹੁੰਦੇ ਧਨ ਜਗ ਭੁੱਖਾ ਮੂਆ। ਘਰ 'ਚ ਆਟਾ ਵੀ ਸੀ, ਦਾਲ ਵੀ ਸੀ, ਲੂਣ, ਤੇਲ, ਸਬਜ਼ੀ ਸਾਰਾ ਕੁਝ ਪਿਆ ਸੀ, ਚੁੱਲ੍ਹੇ ਵਿੱਚ ਅੱਗ ਵੀ ਬਾਲਣ ਜੋਗਾ ਸਮਾਨ ਪਿਆ ਸੀ, ਪਰ ਘਰਵਾਲੀ ਨੂੰ ਰੋਟੀ ਬਣਾਉਣੀ, ਅੱਗ ਬਾਲਣੀ, ਆਟਾ ਗੁੰਨਣਾ, ਸਬਜ਼ੀ ਬਣਾਉਣੀ ਆਉਂਦੀ ਕੋਈ ਨਹੀਂ ਸੀ। ਉਹਦੇ ਕਰਕੇ ਉਹ ਸਾਰਾ ਟੱਬਰ ਭੁੱਖਾ ਬੈਠਾ ਰਿਹਾ। ਅੱਜ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਨੋਂ, ਸੁਣਨੋਂ, ਵੇਖਣੋਂ ਭੁੱਲ ਗਏ ਹਾਂ ਅਤੇ ਸਾਡੀ ਹਾਲਤ ਇਹ ਵੀ ਇਹ ਪਿੱਛੇ ਜੀ ਗੁਰਪੁਰਬ 5ਵੇਂ ਪਾਤਸ਼ਾਹ ਦਾ ਲੰਘਿਆ, ਦਿੱਲੀ ਦੇ ਕਿਸੇ ਗੁਰਦੁਆਰੇ ਵਿੱਚੋਂ ਕਿਸੇ ਪੱਤਰਕਾਰ ਨੇ ਸੰਗਤ ਦੀਆਂ ਇੰਟਰਵਿਊ ਲਈ ਰਸਤੇ 'ਚ ਖੜ੍ਹ ਕੇ ਵੀ ਅੱਜ ਕਾਹਦਾ ਗੁਰਪੁਰਬ ਹੈ, ਕੋਈ ਕਹਿੰਦਾ ਛਬੀਲਾਂ ਵਾਲਾ, ਕੋਈ ਕਹਿੰਦਾ ਗੁਰੂ ਅਰਜਨ ਦੇਵ ਦਾ, ਕੋਈ ਕਹਿੰਦਾ ਵੀ ਗੁਰੂ ਅਰਜਨ ਦੇਵ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ ਸੀ, ਕੋਈ ਕਹਿੰਦਾ ਗੁਰੂ ਅਰਜਨ ਦੇਵ ਦਾ ਭਰਾ ਸੀ ਚੰਦੂ, ਉਹਨੇ 33 ਤਵੀ 'ਤੇ ਪਾਇਆ ਸੀ। ਯਾਨੀ ਇੰਨੀ ਹਾਲਤ ਮਾੜੀ ਹੈ ਸਾਡੇ ਸਮਾਜ ਦੀ ਕਿ ਸਾਨੂੰ ਆਪਣੇ ਗੁਰੂਆਂ ਦੇ ਜਿਹੜੇ ਵੱਡੇ ਮੇਨ ਇਤਿਹਾਸ ਨੇ ਨਾ, ਗੁਰੂ ਅਰਜਨ ਦੇਵ ਦੀ ਸ਼ਹੀਦੀ, ਉਹ ਵੀ ਨਹੀਂ ਪਤਾ। ਬਾਕੀ ਗੁਰੂਆਂ ਨੇ, 10 ਪਾਤਸ਼ਾਹੀਆਂ ਨੇ ਕਿੱਥੇ ਕੀ ਕੁਝ ਕੀਤਾ, ਕਿੱਥੇ ਰਹੇ, ਕਿੰਨੇ ਉਹਨਾਂ ਦੇ ਪਰਿਵਾਰ ਸੀ, ਕਿੰਨਾ ਉਹਨਾਂ ਦਾ ਸਾਡੇ ਵਾਸਤੇ ਉਪਕਾਰ ਸੀ, ਉਹ ਸਭ ਕੁਛ ਅਸੀਂ ਭੁੱਲ ਗਏ। ਸੋ ਅੱਜ ਆਪਾਂ ਛੇਵੇਂ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਉਪਕਾਰ ਜਿਹੜੀ ਭਾਰਤ ਭੂਮੀ ਦੇ ਜਿੱਥੇ ਅਸੀਂ ਰਹੇ ਹਾਂ, ਜਿੱਥੋਂ ਜੰਮੇ ਹਾਂ, ਪੰਜਾਬ ਦੀ ਧਰਤੀ 'ਤੇ ਅਤੇ ਹਿੰਦੁਸਤਾਨ ਦੀ ਧਰਤੀ 'ਤੇ 700 ਸਾਲ ਤੋਂ ਗੁਲਾਮੀ ਦੀਆਂ ਜੰਜੀਰਾਂ ਸਨ। ਕੋਈ ਹਿੰਦੂ ਘੋੜੇ ਦੀ ਸਵਾਰੀ ਨਾ ਕਰੇ, ਕੋਈ ਹਿੰਦੂ ਆਪਣੇ ਘਰ 'ਚ ਸਵਾ ਮਣ ਤੋਂ ਜ਼ਿਆਦਾ ਕਣਕ ਨਾ ਰੱਖੇ, ਕੋਈ ਹਿੰਦੂ ਆਪਣੇ ਸਿਰ 'ਤੇ ਪੱਗ ਨਹੀਂ ਬੰਨ੍ਹ ਸਕਦਾ, ਕੋਈ ਸ਼ਸਤਰ ਨਹੀਂ ਰੱਖ ਸਕਦਾ, ਕੋਈ ਹਿੰਦੂ ਸ਼ਿਕਾਰ ਨਹੀਂ ਖੇਡ ਸਕਦਾ। ਜੇ ਉਹਨੇ ਮਾਸ ਵੀ ਖਾਣਾ ਤਾਂ ਮੁਸਲਮਾਨਾਂ ਦੇ ਬਣਿਆ ਖਾਵੇ, ਉਹ ਆਪਣੀ ਮਰਜ਼ੀ ਦਾ ਮਾਸ ਵੀ ਨਹੀਂ ਖਾ ਸਕਦਾ, ਆਪਣੀ ਮਰਜ਼ੀ ਦੀ ਰੋਟੀ ਨਹੀਂ ਖਾ ਸਕਦਾ। ਇਹੋ ਜਿਹੀਆਂ ਪਾਬੰਦੀਆਂ ਜਿਹੜੀਆਂ ਸੀ ਉਹ ਲੱਗੀਆਂ ਹੋਈਆਂ, ਉਹੋ ਜਿਹੀਆਂ ਪਾਬੰਦੀਆਂ ਨੂੰ ਤੋੜਨ ਵਾਲੇ ਮੀਰੀਆਂ ਪੀਰੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ। ਭਾਈ ਸਾਹਿਬ ਗੁਰਦਾਸ ਜੀ ਨੇ ਬੜੇ ਸੋਹਣੇ ਬਚਨਾਂ 'ਚ ਉਪਮਾ ਕੀਤੀ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਐਸੇ ਸਤਿਗੁਰੂ ਮਹਾਰਾਜ ਮੀਰੀਆਂ ਪੀਰੀਆਂ ਦੇ ਮਾਲਕ, ਜਿਨ੍ਹਾਂ ਨੇ ਅਵਤਾਰ ਧਾਰ ਕੇ ਜਿੱਥੇ ਭਗਤੀ ਸ਼ਕਤੀ ਸ਼ਾਂਤੀ ਕ੍ਰਾਂਤੀ ਇਕੱਠੇ ਕਰ ਦਿੱਤੇ। ਸ਼੍ਰੀ ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ, ਹਰ ਵੇਲੇ ਵਾਹਿਗੁਰੂ ਦੀ ਭਗਤੀ ਹੁੰਦੀ ਹੈ, ਹਰ ਵੇਲੇ ਕੀਰਤਨ, ਹਰ ਵੇਲੇ ਸਿਮਰਨ, ਹਰ ਵੇਲੇ ਗੁਰਬਾਣੀ ਦਾ ਜਾਪ ਉੱਥੇ ਹੁੰਦਾ, ਦੂਜੀ ਕੋਈ ਦੁਨਿਆਵੀ ਗੱਲ ਨਹੀਂ ਹੁੰਦੀ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਭਗਤੀ ਭਗਤੀ। ਦਾਸ ਨੇ ਦੇਖਿਆ ਵੀ ਇੱਕ ਮਿੰਟ ਵੀ ਬੰਦ ਨਹੀਂ ਹੁੰਦੀ ਉੱਥੇ ਭਗਤੀ, ਕਿਵੇਂ ਸਵੇਰੇ 2:45 ਤੋਂ ਦੁਪਹਿਰੇ ਦੀ ਚੌਂਕੀ ਲੱਗਦੀ ਹੈ, 2:30 ਹੀ ਲੱਗ ਜਾਂਦੀ ਹੈ ਗਰਮੀਆਂ 'ਚ, 4:15 ਆਸਾ ਦੀ ਵਾਰ ਦਾ ਆਰੰਭ ਹੋ ਜਾਂਦਾ ਹੈ, ਅਤੇ ਫਿਰ ਸਾਰਾ ਦਿਨ ਕੀਰਤਨ ਦੀਆਂ ਚੌਂਕੀਆਂ, ਬਿਲਾਵਲ ਦੀ ਚੌਂਕੀ, ਸਾਰੰਗ ਦੀ ਚੌਂਕੀ, ਕਾਨੜੇ ਦੀ ਚੌਂਕੀ, ਸਾਰੀਆਂ ਚੌਂਕੀਆਂ ਕਰਦੇ। ਰਾਤ 10:00 ਕੀਰਤਨ ਸਵੇਲੇ ਦੀ ਚੌਂਕੀ ਹੁੰਦੀ, ਸਮਾਪਤੀ ਹੁੰਦੀ। ਮਹਾਰਾਜ ਦਾ ਸੁਖਾਸਨ ਹੋ ਕੇ ਹਰਿਮੰਦਰ ਸਾਹਿਬ ਚਲੇ ਜਾਂਦੇ ਆ। ਉਸ ਤੋਂ ਬਾਅਦ ਅੰਦਰ ਅਖੰਡ ਪਾਠ ਉੱਪਰ ਚੱਲ ਰਿਹਾ ਹੁੰਦਾ, ਸਿੰਘ ਸੁਖਮਣੀ ਸਾਹਿਬ ਦੇ ਪਾਠ, ਜਪਜੀ ਸਾਹਿਬ ਦੇ ਪਾਠ, ਨਿਤਨੇਮ ਦੀ ਬਾਣੀਆਂ ਪੜ੍ਹੀ ਜਾਂਦੇ। ਫਿਰ ਜਦੋਂ ਇਸ਼ਨਾਨ ਦੀ ਸੇਵਾ ਹੁੰਦੀ, ਉਸ ਵੇਲੇ ਹਰਿਮੰਦਰ ਸਾਹਿਬ ਇਸ਼ਨਾਨ ਕਰਨ ਵਾਲੇ ਵੀ ਸਿੰਘ ਬਾਣੀ ਪੜ੍ਹਦੇ ਆ, ਸਿਮਰਨ ਕਰਦੇ, ਸੇਵਾ ਕਰਾਉਂਦੇ ਆ। ਫਿਰ ਵਿਛਾਈਆਂ ਹੁੰਦੀਆਂ ਅਤੇ ਮਹਾਰਾਜ ਦੇ ਪ੍ਰਕਾਸ਼ ਹੋਣ ਤੱਕ ਫਿਰ ਸਾਰਾ ਦਿਨ ਉਹੀ ਸਿਸਟਮ ਚੱਲਦਾ। ਇੱਕ ਮਿੰਟ ਵੀ ਹਰਿਮੰਦਰ ਸਾਹਿਬ 'ਚ ਕਦੀ ਵੀ ਗੁਰਬਾਣੀ ਬੰਦ ਨਹੀਂ ਹੋਈ। 84 ਦੇ ਅਟੈਕ ਵੇਲੇ ਵੀ ਸਿੰਘ ਕੀਰਤਨ ਕਰਦੇ ਰਹੇ, ਭਾਵੇਂ ਭਾਈ ਅਵਤਾਰ ਸਿੰਘ ਜੀ ਵਰਗੇ ਕੀਰਤਨ ਕਰਦੇ ਹੀ ਸ਼ਹੀਦ ਹੋ ਗਏ। ਹਰਿਮੰਦਰ ਸਾਹਿਬ ਦੀ ਇਹ ਕਲਾ ਹੈ। ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਸ਼ਕਤੀ ਦਾ ਪ੍ਰਤੀਕ ਹੈ, ਪਾਵਰ ਦਾ, ਕਿਉਂਕਿ ਬਿਨਾਂ ਸ਼ਕਤੀ ਦੇ ਭਗਤੀ ਨਹੀਂ ਹੁੰਦੀ ਅਤੇ ਭਗਤੀ ਤੋਂ ਬਿਨਾਂ ਸ਼ਕਤੀ ਆਉਂਦੀ ਕੋਈ ਨਹੀਂ। ਆਖੋ ਸ਼੍ਰੀ ਵਾਹਿਗੁਰੂ। ਭਗ ਜਿਵੇਂ ਪਹਿਲਾਂ ਮੈਂ ਬੇਨਤੀ ਕੀਤੀ ਨਾ ਵੀ ਗਿਆਨ ਤੋਂ ਬਿਨਾਂ ਧਿਆਨ ਨਹੀਂ ਹੁੰਦਾ ਅਤੇ ਧਿਆਨ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਭਗਤੀ ਤੋਂ ਬਿਨਾਂ ਸ਼ਕਤੀ ਨਹੀਂ ਹੁੰਦੀ ਅਤੇ ਸ਼ਕਤੀ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਮਹਾਰਾਜ ਨੇ ਇਕੱਠਾ ਕਰਕੇ ਸਾਨੂੰ ਪੂਰਾ ਕਰ ਦਿੱਤਾ, ਅਧੂਰਾਪਣ ਸਾਡਾ ਮੇਟ ਦਿੱਤਾ ਮਹਾਰਾਜ ਨੇ। ਭਗਤੀ ਵੀ ਦਿੱਤੀ, ਸ਼ਕਤੀ ਵੀ ਦਿੱਤੀ, ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ, ਹੁਕਮ ਦਿੱਤਾ ਵੀ ਮੇਰੇ ਦਰਬਾਰ ਵਿੱਚ ਵਧੀਆ ਘੋੜੇ ਲੈ ਕੇ ਭੇਟਾ ਕਰੋ, ਖੁਸ਼ੀ ਲੈਣੀ ਹੈ, ਸ਼ਸਤਰ ਚੰਗੇ ਤੋਂ ਚੰਗਾ ਭੇਟਾ ਕਰੋ, ਆਪਣੇ ਨੌਜਵਾਨ ਗੱਭਰੂ ਪੁੱਤਰਾਂ ਨੂੰ ਗੁਰੂ ਦੀ ਫੌਜ 'ਚ ਭਰਤੀ ਕਰਾਓ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਅਣਖ ਗੈਰਤ ਦਾ ਬੀਜ ਬੀਜਿਆ, 4 ਵੱਡੀਆਂ ਜੰਗਾਂ ਲੜੀਆਂ ਬਾਦਸ਼ਾਹ ਸ਼ਾਹਜਹਾਨ ਦੇ ਨਾਲ। ਆ ਕਥਾ ਚੱਲ ਰਹੀ ਹੈ ਸ਼ਾਮ ਦੇ ਦੀਵਾਨ ਵਿੱਚ, ਤੁਸੀਂ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਘਰਾਂ 'ਚ ਬੈਠੇ ਸੁਣ ਰਹੇ ਹੋ ਅਤੇ ਗੁਰੂ ਘਰ 'ਚ ਵੀ ਸੰਗਤ ਆ ਕੇ ਲਾਹਾ ਲੈਂਦੀ ਹੈ। ਪਹਿਲੀ ਜੰਗ ਅੰਮ੍ਰਿਤਸਰ ਦੀ ਧਰਤੀ 'ਤੇ ਹੋਈ। ਹੰਕਾਰੇ ਹੋਏ ਬਾਦਸ਼ਾਹ ਦਾ ਬਾਜ ਗੁਰੂ ਸਾਹਿਬ ਨੇ ਖੋਹ ਲਿਆ। ਬਾਜ ਉੱਡਦਾ ਉੱਡਦਾ ਆਇਆ, ਸਿੱਖਾਂ ਨੇ ਫੜ ਲਿਆ। ਪਿੱਛੋਂ ਮੀਰ ਸ਼ਿਕਾਰੀ ਆ ਕੇ ਰੋਬ ਦੇਣ ਲੱਗੇ, ਗੁਰੂ ਜੀ ਬਾਜ ਵਾਪਸ ਕਰੋ। ਮਹਾਰਾਜ ਕਹਿੰਦੇ, ਅਸੀਂ ਲੈਣ 'ਤੇ ਨਹੀਂ ਨਾ ਗਏ, ਸਾਡੇ ਕੋਲ ਆ ਗਿਆ, ਹੁਣ ਅਸੀਂ ਦੇਣਾ ਕੋਈ ਨਹੀਂ, ਹੁਣ ਸਾਡੀ ਸ਼ਰਨ ਵਿੱਚ ਹੈ। ਅਸਲ 'ਚ ਬਾਜ ਜਿਹੜਾ ਨਾ, ਬਾਜ ਰਾਜ ਸੱਤਾ ਦਾ ਪ੍ਰਤੀਕ ਹੈ। ਅਮਰੀਕਾ ਦੇ ਵਿੱਚ ਤੁਸੀਂ ਦੇਖਿਆ, ਇੱਥੋਂ ਦਾ ਬਾਜ ਦਾ ਹੀ ਇੱਥੇ ਚਿੰਨ੍ਹ ਹੈ, ਬਾਜ ਦਾ ਹੀ ਸਾਈਨ ਹੈ। ਅਤੇ ਗੁਰੂ ਸਾਹਿਬ ਨੇ ਬਾਜ ਅੱਜ ਤੋਂ 400 ਸਾਲ ਪਹਿਲਾਂ ਛੇਵੇਂ ਪਾਤਸ਼ਾਹ ਨੇ ਰੱਖਿਆ। ਅਤੇ ਬਾਜ ਖੋਣ ਦਾ ਮਤਲਬ ਸੀ ਵੀ ਤਾਕਤ ਖੋਹ ਲਈ ਤੁਹਾਡੇ ਤੋਂ, ਹੁਣ ਸਾਡੇ ਵਿੱਚ ਵੀ ਸ਼ਕਤੀ ਹੈ, ਅਸੀਂ ਵੀ ਰਾਜ ਕਰਾਂਗੇ। ਬਾਜ ਤਾਜ ਹਮਨੇ ਸਭ ਲੈਣਾ, ਕਹਿੰਦੇ ਇਕੱਲਾ ਬਾਜ ਨਹੀਂ, ਅਸੀਂ ਤਾਜ ਵੀ ਲਵਾਂਗੇ, ਆਪਣੇ ਸਿੱਖਾਂ ਨੂੰ ਲੈ ਕੇ ਦਿਆਂਗੇ। ਮੀਰੀ ਪੀਰੀ ਦੇ ਮਾਲਕ ਨੇ ਪਹਿਲਾ ਜੰਗ ਲੜਿਆ। ਦੂਸਰਾ ਜੰਗ ਉਦੋਂ ਹੋਇਆ ਜਦੋਂ ਸ੍ਰੀ ਹਰਗੋਬਿੰਦਪੁਰੇ, ਇਹ ਤੁਸੀਂ ਬਿਆਸ ਜਿਹੜਾ ਰੇਲਵੇ ਸਟੇਸ਼ਨ ਹੈ ਉੱਥੋਂ ਸੱਜੇ ਪਾਸੇ ਨੂੰ ਦਰਿਆ ਜਿੱਧਰੋਂ ਆ ਰਿਹਾ ਉੱਧਰ ਜਾਓ, ਅਤੇ ਸ੍ਰੀ ਹਰਗੋਬਿੰਦਪੁਰ ਨਗਰ ਹੈ। ਇਹਦਾ ਪਿੰਡ ਦਾ ਪਹਿਲਾ ਨਾਮ ਰੁਹੇਲਾ ਸੀਗਾ। ਇੱਥੇ ਮਹਾਰਾਜ ਛੇਵੇਂ ਪਾਤਸ਼ਾਹ ਚੁਮਾਸਾ ਕੱਟਣ ਲਈ ਆਪਣੀ ਮੌਜ ਵਿੱਚ ਹੀ ਆ ਬੈਠੇ, ਰੁਹੇਲੇ ਪਿੰਡ। ਬਾਬਾ ਬੁੱਢਾ ਜੀ ਨਾਲ ਸਨ, ਹੋਰ ਵੀ ਸਿੱਖ ਨਾਲ ਸਨ। ਚੁਮਾਸੇ ਦਾ ਮੌਸਮ ਸੀ, ਮਹਾਰਾਜ ਕਹਿੰਦੇ ਸ਼ਿਕਾਰ ਦਰਿਆ ਦੇ ਕੰਢੇ ਜ਼ਿਆਦਾ ਹੈ, ਇੱਥੇ ਸ਼ਿਕਾਰ ਖੇਡਾਂਗੇ। ਤਾਂ ਸਤਿਗੁਰੂ ਸ਼ਿਕਾਰ ਖੇਡਣ ਦੀ ਲੀਲਾ ਕਰਨ ਲਈ ਇੱਥੇ ਜਦੋਂ ਆ ਬੈਠੇ, ਤਾਂ ਰੁਹੇਲੇ ਦਾ ਚੌਧਰੀ ਸੀ ਭਗਵਾਨ ਦਾਸ ਘੇਰੜ, ਚੰਦੂ ਦਾ ਕੁੜਮ ਸੀਗਾ। ਗੁਰੂ ਸਾਹਿਬ ਦਾ ਨਾਂ ਸੁਣ ਕੇ ਸੜ ਗਿਆ ਅਤੇ ਗੁਰੂ ਸਾਹਿਬ ਕੋਲ ਆ ਕੇ ਕਹਿੰਦਾ, ਇਹ ਜਗ੍ਹਾ ਮੇਰੀ ਹੈ, ਇਹ ਪਿੰਡ ਮੇਰਾ, ਤੁਸੀਂ ਇੱਥੇ ਕੌਣ ਹੁੰਦੇ ਹੋ ਆ ਕੇ ਬਹਿਣ ਵਾਲੇ, ਇੱਥੋਂ ਹੁਣੇ ਹੀ ਚਲੇ ਜਾਓ। ਮਹਾਰਾਜ ਕਹਿਣ ਲੱਗੇ, ਭਗਵਾਨ ਦਾਸ, ਜਗ੍ਹਾ ਨਾ ਮੇਰੀ ਹੈ ਨਾ ਤੇਰੀ ਹੈ, ਜਗ੍ਹਾ ਤਾਂ ਪਰਮੇਸ਼ਰ ਦੀ ਹੈ। ਆਖੋ ਸਤਨਾਮ ਸ੍ਰੀ ਵਾਹਿ, ਐਵੇਂ ਜਗ੍ਹਾ 'ਤੇ ਕਬਜ਼ੇ ਕਰਕੇ ਕਹਿ ਦੇਣਾ, ਇਹ ਜਗ੍ਹਾ ਮੇਰੀ ਹੈ। 50 ਸਾਲ ਪਹਿਲਾਂ ਕਿਹਦੀ ਸੀ, 100 ਸਾਲ ਪਹਿਲਾਂ ਕਿਹਦੀ ਸੀ, 100 ਸਾਲ ਤੇਰੇ ਤੋਂ ਬਾਅਦ ਕਿਹਦੀ ਹੋਣੀ ਹੈ, ਇਹ ਜਗ੍ਹਾ ਕਦੀ ਕਿਸੇ ਦੀ ਨਹੀਂ। ਅਸੀਂ ਆਏ ਹਾਂ, ਅਸੀਂ ਮੇਰ ਨਹੀਂ ਜਿਤਾਉਂਦੇ, ਅਸੀਂ ਚਲੇ ਜਾਣਾ, 2-4 ਮਹੀਨੇ ਅਸੀਂ ਇੱਥੇ ਰਹਿਣਾ, ਉਹ ਤੂੰ ਭਾਵੇਂ ਜਿੰਨਾ ਮਰਜ਼ੀ ਕਹੀ ਜਾਵੇਂ, ਅਸੀਂ ਉੱਦਾਂ ਜਾਣਾ ਕੋਈ ਨਹੀਂ, ਜਦੋਂ ਜਾਣਾ ਅਸੀਂ ਰਹਿਣਾ ਕੋਈ ਨਹੀਂ। ਉਹ ਬੜਾ ਹੰਕਾਰਿਆ ਸੀ, ਕਹਿਣ ਲੱਗਾ, ਤੁਹਾਨੂੰ ਪਤਾ ਨਹੀਂ ਮੈਂ ਕੌਣ ਹਾਂ, ਮੇਰਾ ਨਾਂ ਭਗਵਾਨ ਦਾਸ ਘੇਰੜ ਹੈ, ਮੇਰੇ ਕੁੜਮ ਚੰਦੂ ਨੇ ਤੁਹਾਡੇ ਪਿਓ ਨੂੰ ਤੱਤੀਆਂ ਤਵੀਆਂ 'ਤੇ ਬਹਾ ਕੇ ਮਾਰਿਆ ਕਿ ਨਹੀਂ ਮਾਰਿਆ, ਜਿਵੇਂ ਤੁਹਾਡੇ ਪਿਓ ਨੂੰ ਮਾਰਿਆ ਇਵੇਂ ਤੁਹਾਨੂੰ ਵੀ। ਮਹਾਰਾਜ ਕਹਿੰਦੇ, ਭਗਵਾਨ ਦਾਸ, ਸਾਨੂੰ ਜੋ ਮਰਜ਼ੀ ਕਹਿ ਲੈ, ਸਾਡੇ ਸਤਿਗੁਰਾਂ ਬਾਰੇ ਨਾ ਬੋਲ, ਇੱਥੇ ਹੀ ਬਸ ਹੋ ਜਾ। ਉਹ ਮੁੜਿਆ ਹੀ ਨਾ, ਜਦੋਂ ਸਤਿਗੁਰਾਂ ਦੇ ਬਾਰੇ ਭੌਂਕੀ ਗਿਆ, ਬੋਲੀ ਗਿਆ, ਭਾਈ ਬਿਧੀ ਚੰਦ ਜੇਠੇ ਨੇ ਮਾਰੀ ਚਪੇੜ, ਉਹਦੀ ਪੱਗ ਲਾ ਲਈ, ਘੜੀਸਦੇ ਹੋਏ ਕੁੱਟਦੇ ਹੋਏ ਜੁੱਤੀ ਪਰੇਟ ਇੰਨੀ ਜ਼ਿਆਦਾ ਕਰਤੀ, ਉਹ ਚੜ੍ਹਾਈ ਕਰ ਗਿਆ, ਚੁੱਕ ਕੇ ਦਰਿਆ ਬਿਆਸਾ 'ਚ ਰੋੜ ਦਿੱਤਾ। ਉਹਦਾ ਪੁੱਤਰ ਰਤਨ ਚੰਦ ਜਾ ਕੇ ਸੂਬਾ ਜਲੰਧਰ ਦੇ ਅਬਦੁੱਲਾ ਖਾਨ ਕੋਲ ਰੋਇਆ ਪਿੱਟਿਆ ਕਿ ਗੁਰੂ ਨੇ ਮੇਰਾ ਪਿਓ ਮਾਰ ਦਿੱਤਾ। ਆਪਣੇ ਉਧਰੋਂ ਉਹਦਾ ਰਿਸ਼ਤੇਦਾਰ ਸੀ ਚੰਦੂ ਦਾ ਪੁੱਤਰ, ਉਹਨੂੰ ਆਪਣੇ ਨਾਲ ਰਲਾ ਲਿਆ। ਕਰਮਚੰਦ ਅਤੇ ਰਤਨ ਚੰਦ ਦੋਵੇਂ ਰਲ ਕੇ ਅਬਦੁੱਲਾ ਖਾਨ ਨੂੰ ਲਿਆਏ, ਚੜ੍ਹਾ ਕੇ 14,000 ਫੌਜ ਇੱਥੇ ਆਈ, ਜਿੱਥੇ ਅੱਜ ਕੱਲ੍ਹ ਸ੍ਰੀ ਹਰਗੋਬਿੰਦਪੁਰ ਹੈ। ਇੱਥੇ 14,000 ਫੌਜ ਆਈ, ਬੜਾ ਵੱਡਾ ਜੰਗ ਹੋਇਆ। 14,000 ਫੌਜ ਸਮੇਤ ਅਬਦੁੱਲਾ ਖਾਨ, ਕਰਮਚੰਦ, ਰਤਨ ਚੰਦ ਦੇ ਮਹਾਰਾਜ ਨੇ ਮਾਰ ਕੇ ਦਰਿਆ ਬਿਆਸਾ 'ਚ ਰੋੜ ਦਿੱਤੀ। ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਹਾਰਾਜ, ਹੁਣ ਇਸ ਪਿੰਡ ਦਾ ਨਾਂ ਬਦਲ ਦਿਓ। ਮਹਾਰਾਜ ਕਹਿੰਦੇ, ਬਾਬਾ ਜੀ, ਤੁਸੀਂ ਵੱਡੇ ਹੋ, ਜੋ ਤੁਸੀਂ ਨਾਂ ਰੱਖਣਾ ਉਹੀ ਰੱਖ ਦਿਓ। ਮਹਾਰਾਜ ਬਾਬਾ ਬੁੱਢਾ ਸਾਹਿਬ ਕਹਿੰਦੇ, ਇਹਦਾ ਨਾਮ ਅੱਜ ਤੋਂ ਬਾਅਦ ਸ੍ਰੀ ਹਰਗੋਬਿੰਦਪੁਰ ਹੋਵੇਗਾ। ਅੱਜ ਉਹਦਾ ਨਾਮ ਪਿੰਡ ਦਾ ਹੁਣ ਤਾਂ ਵਾਹਵਾ ਕਸਬਾ ਬਣਿਆ, ਵਾਹਵਾ ਨਗਰ ਬਣਿਆ, ਅਤੇ ਉਹ ਪਿੰਡ ਦਾ ਰੁਹੇਲਾ ਨਾਂ ਸੀ ਪਹਿਲਾਂ। ਮਹਾਰਾਜ ਸਾਹਿਬ ਜੀ ਦੇ ਨਾਂ 'ਤੇ ਬਾਬਾ ਜੀ ਨੇ ਨਾਂ ਸ੍ਰੀ ਹਰਗੋਬਿੰਦਪੁਰ ਰੱਖਿਆ। ਔਰ ਜਿਹੜਾ ਭਗਵਾਨ ਦਾਸ ਕੇਰਣ ਦਾ ਘਰ ਸੀ ਉਹ ਢਾ ਕੇ ਉੱਥੇ ਮਸੀਤ ਬਣਾਈ ਸੀ। ਮੁਸਲਮਾਨ ਵੀਰ ਉੱਥੇ ਨਮਾਜ਼ ਪੜ੍ਹਦੇ ਸੀ। 1947 'ਚ ਮੁਸਲਮਾਨ ਚਲੇ ਗਏ, ਮਸੀਤ ਗੁਰੂ ਦੀ ਖੜ੍ਹੀ ਹੈ, ਉਹਦਾ ਨਾਮ ਹੈ ਗੁਰੂ ਕੀ ਮਸੀਤ। ਮਸੀਤ ਉੱਦਾਂ ਹੀ ਹੈ। ਬਾਅਦ 'ਚ ਲੋਕਾਂ ਨੇ ਡੰਗਰ ਬੰਨਣੇ ਸ਼ੁਰੂ ਕਰਤੇ, ਵਿੱਚ ਤੂੜੀ ਰੱਖ ਲਈ ਪੰਜਾਬੀਆਂ ਨੇ। ਬਾਬਾ ਬਿਸ਼ਨ ਸਿੰਘ ਜੀ ਨਿਹੰਗ ਸਿੰਘ ਤਰਨੇ ਦਾਲ ਦੇ ਜਥੇਦਾਰ ਬਾਬਾ ਬਕਾਲਾ ਵਾਲੇ, ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਜਾ ਕੇ ਲੋਕਾਂ ਨੂੰ ਸਮਝਾਇਆ ਵੀ ਇਹ ਗੁਰੂ ਮਹਾਰਾਜ ਦੀ ਨਿਸ਼ਾਨੀ ਹੈ। ਉਹਨਾਂ ਨੇ ਇੱਕ ਬਹੁਤ ਵੱਡੀ ਵਿਸ਼ਾਲ ਦਿਲੀ, ਕਿਸੇ ਦੂਜੇ ਧਰਮ ਦਾ ਕੋਈ ਸਥਾਨ ਬਣਾਵੇ ਕੋਈ ਛੋਟੀ ਗੱਲ ਨਹੀਂ ਹੈ, ਮੁਸਲਮਾਨਾਂ ਵਾਸਤੇ ਮਸੀਤ ਬਣਾਈ ਸੀ, ਉਹ ਅੱਲਾਹ ਦੀ ਬੰਦਗੀ ਕਰਨਗੇ, ਨਮਾਜ਼ ਪੜ੍ਹਨਗੇ, ਅਤੇ ਤੁਸੀਂ ਇਹਦੀ ਬੇਅਦਬੀ ਨਾ ਕਰੋ। ਲੋਕ ਮੰਨ ਗਏ, ਸੰਗਤ ਨੇ ਸੇਵਾ ਕਰਤੀ, ਉਹਦੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਣ ਪ੍ਰਕਾਸ਼ ਹੁੰਦਾ, ਨਿਸ਼ਾਨ ਸਾਹਿਬ ਲੱਗੇ ਨੇ। ਅਤੇ ਸਾਧ ਸੰਗਤ ਜੀ ਉੱਥੇ ਵਰਲਡ ਹੈਰੀਟੇਜ ਵਾਲੇ ਜਿਹੜੇ ਨੇ ਉਹਨਾਂ ਨੇ ਜਗ੍ਹਾ ਉਹ ਆਪਣੇ ਅੰਡਰ ਲੈ ਲਈ ਹੈ। ਹੁਣ ਉਹਨੂੰ ਕੋਈ ਢਾ ਨਹੀਂ ਸਕਦਾ, ਕੋਈ ਉਹਦੀ ਬੇਅਦਬੀ ਨਹੀਂ ਕਰ ਸਕਦਾ। ਮਹਾਰਾਜ ਦਾ ਪ੍ਰਕਾਸ਼ ਹੁੰਦਾ, ਨਿਸ਼ਾਨ ਸਾਹਿਬ ਇੱਕ ਸਿੰਘ ਸੇਵਾ ਕਰਦਾ, ਆਈਆਂ ਹੋਈਆਂ ਸੰਗਤਾਂ ਗੁਰੂ ਦੀ ਮਸੀਤ ਦੇ ਦਰਸ਼ਨ ਕਰਦੀ। ਗੁਰੂ ਹਰਗੋਬਿੰਦ ਸਾਹਿਬ ਇਹੋ ਜਿਹੇ ਸਤਿਗੁਰੂ, ਕਿਸੇ ਧਰਮ ਦੇ ਤਾਂ ਵੈਰੀ ਨਹੀਂ ਸੀ। ਕਈ ਲੋਕ ਅੱਜ ਪ੍ਰਚਾਰ ਇਹੋ ਜਿਹਾ ਕਰ ਦਿੰਦੇ ਆ ਜੀ ਉਹ ਮੁਸਲਮਾਨਾਂ ਦੇ ਵੈਰੀ ਸੀ ਜਾਂ ਹਿੰਦੂਆਂ ਦੇ ਜਾਂ ਕਿਸੇ, ਨਹੀਂ, ਗੁਰੂ ਸਾਹਿਬ ਦਾ ਕਿਸੇ ਧਰਮ ਨਾਲ, ਕਿਸੇ ਮਜ਼ਹਬ ਨਾਲ, ਕਿਸੇ ਫਿਰਕੇ ਨਾਲ ਕੋਈ ਵੈਰ ਨਹੀਂ। ਵੈਰ ਤਾਂ ਹੈ ਜ਼ੁਲਮ ਨਾਲ, ਜਿਹੜਾ ਜ਼ੁਲਮ ਕਰੇ ਭਾਵੇਂ ਹਿੰਦੂ ਹੋਵੇ, ਭਾਵੇਂ ਸਿੱਖ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਈਸਾਈ ਹੋਵੇ, ਜ਼ਾਲਮ ਨਾਲ ਟੱਕਰ ਲਈ। ਤੀਸਰੀ ਜੰਗ ਉਦੋਂ ਕੀਤੀ ਜਦੋਂ ਮਹਾਰਾਜ ਦਾ ਜਰਨੈਲ ਭਾਈ ਬਿਧੀ ਚੰਦ ਘੋੜੇ ਕੱਢ ਕੇ ਲਿਆਇਆ। ਘੋੜੇ ਤਾਂ ਲਿਆਇਆ ਸੀ ਵੀ ਸਿੱਖਾਂ ਦੇ ਘੋੜੇ ਖੋਹ ਲਏ ਸੀ, ਅਤੇ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਗੁਰੂ ਦੀ ਬਖਸ਼ਿਸ਼ ਨਾਲ ਦੋ ਵਾਰੀ ਪਹਿਲਾਂ ਘਾਈ ਬਣ ਕੇ ਅਤੇ ਦੂਜੀ ਵਾਰੀ ਜੋਤਸ਼ੀ ਬਣ ਕੇ ਲਾਹੌਰ ਦੇ ਕਿਲ੍ਹੇ 'ਚੋਂ ਘੋੜੇ ਕੱਢ ਕੇ ਲਿਆਇਆ। ਅਤੇ ਡਰੌਲੀ ਭਾਈ ਕੀ ਮੋਗੇ ਦੇ ਲਾਗੇ ਮਹਾਰਾਜ ਉੱਥੇ ਠਹਿਰੇ ਸੀ, ਉੱਥੇ ਲਿਆ ਕੇ ਗੁਰੂ ਦੇ ਚਰਨਾਂ 'ਚ ਘੋੜੇ ਹਾਜ਼ਰ ਕਰ ਦਿੱਤੇ। ਸ਼ਾਹਜਹਾਨ ਬਾਦਸ਼ਾਹ ਨੇ ਲਲਾ ਬੇਗ, ਕੰਬਰ ਬੇਗ, ਕਾਬਲ ਬੇਗ, ਇਹ ਬੜੇ ਵੱਡੇ ਜਰਨੈਲਾਂ ਨੂੰ 34,000 ਫੌਜ ਦੇ ਕੇ ਭੇਜਿਆ। ਅਤੇ ਮਹਾਰਾਜ ਦੇ ਨਾਲ ਫੂਲ ਮਹਾਰਾਜ ਬਠਿੰਡੇ ਦੇ ਕੋਲ ਹੈ, ਮਹਾਰਾਜ ਫੂਲ ਮਹਾਰਾਜ ਕਹਿੰਦੇ ਨੇ, ਰਾਮਪੁਰਾ ਫੂਲ ਵੀ ਤੁਸੀਂ ਸੁਣਿਆ ਹੋਣਾ। ਇਹ ਬਹੁਤ ਵੱਡਾ ਪਿੰਡ ਹੈ, ਪੰਜਾਬ ਸ਼ਾਇਦ ਐਡਾ ਵੱਡਾ ਪਿੰਡ ਨਾ ਹੋਵੇ। ਅਸੀਂ ਉੱਥੇ ਗਏ ਹਾਂ, ਉਹ 7 ਪੰਚਾਇਤਾਂ ਨੇ, ਉੱਥੇ ਪਿੰਡ ਇੱਕ ਹੈ, 7 ਪੰਚਾਇਤਾਂ ਨੇ, ਕਿਉਂਕਿ ਉਹ ਪਿੰਡ ਦੇ ਵਿੱਚੋਂ ਪਿੰਡ ਖਿੱਲਰ ਖਿੱਲਰ ਕੇ ਨਾ ਆਲੇ ਦੁਆਲੇ ਬਹੁਤ ਫੈਲ ਚੁੱਕਾ। ਮਹਾਰਾਜ 6ਵੇਂ ਪਾਤਸ਼ਾਹ ਦੇ 7ਵੇਂ ਪਾਤਸ਼ਾਹ ਦੇ ਉੱਤੇ 9-10ਵੇਂ ਪਾਤਸ਼ਾਹ ਦੇ ਅਸਥਾਨ ਉਸ ਇਲਾਕੇ 'ਚ ਬਹੁਤ ਨੇ। ਸੋ ਮਹਾਰਾਜ 7ਵੇਂ 6ਵੇਂ ਪਾਤਸ਼ਾਹ ਨੇ ਇੱਥੇ ਤੀਜਾ ਜੰਗ ਲੜਿਆ, ਲੱਲਾ ਬੇਗ, ਕਾਬਲ ਬੇਗ, ਕੰਬਰ ਬੇਗ ਨੂੰ ਮਾਰ ਕੇ 34,000 ਲਾਸ਼ਾਂ ਉੱਥੇ ਖੁਰਦ ਬੁਰਦ ਕੀਤੀਆਂ, ਅਤੇ ਜ਼ਾਲਮ ਦਾ ਨੱਕ ਭੰਨ ਦਿੱਤਾ। ਅਤੇ ਉਸ ਤੋਂ ਬਾਅਦ ਚੌਥਾ ਜੰਗ ਸ੍ਰੀ ਕਰਤਾਰਪੁਰ ਜਲੰਧਰ, ਇਹ ਉਦੋਂ ਲੜਿਆ ਜਦੋਂ ਮਹਾਰਾਜ ਦਾ ਪਾਲਿਆ ਹੋਇਆ, ਪੁੱਤਰਾਂ ਤਰ੍ਹਾਂ ਪਾਲਿਆ ਪੈਂਦੇ ਖਾਨ ਨਿਮਕ ਹਰਾਮੀ ਹੋ ਗਏ, ਮਤ 'ਤੇ ਪੜਦਾ ਪੈ ਗਿਆ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਜਦੋਂ ਦਿਨ ਮਾੜੇ ਆਉਂਦੇ ਆ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਪੈਂਦਾ ਆਪਣੇ ਗੁਰੂ ਤੋਂ ਬੇਮੁੱਖ ਹੋ ਗਿਆ। ਜੇ ਕੋ ਗੁਰ 'ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਪੈਂਦੇ ਖਾਨ ਗੁਰੂ ਸਾਹਿਬ ਨਾਲ ਜੰਗ ਕਰਨ ਲਈ 78,000 ਫੌਜ ਕਾਲੇ ਖਾਂ ਦੀ ਨਾਲ ਲੈ ਕੇ ਆਇਆ। ਸ੍ਰੀ ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਮਹਾਰਾਜ ਨੇ ਪੈਂਦੇ ਖਾਂ, ਕਾਲੇ ਖਾਂ ਅਤੇ ਉਹਦੇ ਨਾਲ ਅਨਵਰ ਖਾਂ ਅਤੇ ਉਹਦੇ ਹੋਰ ਬੜੇ ਬੜੇ ਜਰਨੈਲਾਂ ਨੂੰ ਤੇਗ ਦੀ ਧਾਰ ਲੰਘਾ ਕੇ ਜੰਗ ਫਤਿਹ ਕੀਤਾ। ਚਾਰ ਜੰਗਾਂ ਸਤਿਗੁਰੂ ਜੀ ਛੇਵੇਂ ਪਾਤਸ਼ਾਹ ਨੇ ਲੜੀਆਂ ਨੇ, ਜਿੱਥੇ ਸ਼ਕਤੀ ਦਾ ਸੰਚਾਰ ਕੀਤਾ, ਨਾਲ ਨਾਲ ਭਗਤੀ ਦੀ ਵੀ ਪਾਲਣਾ ਕੀਤੀ ਹੈ। ਜਿਹੜੇ ਪਿਆਰ ਵਾਲੀਆਂ ਰੂਹਾਂ ਸੀ ਉਹਨਾਂ ਨੂੰ ਸਰਸਾਰ ਕੀਤਾ। ਮਾਲਵੇ ਦੀ ਧਰਤੀ 'ਤੇ ਕਈ ਬਚਨ ਯਾਦ ਆ ਰਹੇ ਨੇ ਇਸ ਵੇਲੇ, ਪਰ ਉਹ ਬਚਨ ਯਾਦ ਆਉਂਦਾ ਜਦੋਂ ਭਾਈ ਸਾਧੂ ਅਤੇ ਉਹਦਾ ਪੁੱਤਰ ਰੂਪਾ, ਇਹ ਬੜੇ ਗਰੀਬ ਘਰ ਦੇ ਤਖਾਣ ਸਨ। ਸਾਧੂ ਦੀ ਘਰਵਾਲੀ ਰੂਪੇ ਦੀ ਮਾਂ, ਭਾਈ ਆਕਲ ਤਖਾਣ ਦੀ ਪੁੱਤਰੀ, ਜਦੋਂ ਡੋਲੀ 'ਚ ਪਾਈ, ਪਿਓ ਨੇ ਪਤਾ ਲੱਗਾ ਵੀ ਜਿਹੜੇ ਮੇਰੇ ਕੁੜਮ ਨੇ ਉਹ ਤਾਂ ਗੁਰੂ ਘਰ ਨੂੰ ਮੰਨਣ ਵਾਲੇ ਨਹੀਂ, ਸਰਵਰੀਏ ਨੇ, ਲਾਲਾਂ ਵਾਲੇ ਨੂੰ ਮੰਨਦੇ ਨੇ। ਉਹ ਬੱਚੀ ਵੀ ਤੁਰ ਪਈ, ਪਰ ਮਨ ਵਿੱਚ ਬੜੀ ਚਿੰਤਾ ਵੀ ਹੁਣ ਕੀ ਬਣੇਗਾ, ਉੱਥੇ ਜਾਵਾਂਗੀ ਸਹੁਰਿਆਂ ਨੇ ਕਹਿਣਾ ਵੀ ਇਹਨਾਂ ਮੜੀਆਂ 'ਤੇ ਮੱਥਾ ਟੇਕ, ਇੱਧਰ ਜਾ ਉੱਧਰ ਜਾ, ਮੇਰਾ ਪਤੀ ਵੀ ਉਹਨਾਂ ਦੀ ਗੱਲ ਮੰਨੇਗਾ, ਬਾਣੀ ਕਿਵੇਂ ਪੜ੍ਹਾਂਗੀ, ਨਾਮ ਕਿਵੇਂ ਜਪਾਂਗੀ, ਆਪਣਾ ਗੁਰਸਿੱਖੀ ਦਾ ਨਿਯਮ ਕਿਵੇਂ ਪਾਲਾਂਗੀ। ਉਹ ਬੀਬੀ ਮਨ 'ਚ ਅਰਦਾਸਾਂ ਕਰਦੀ ਹੈ ਵੀ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਤੁਸੀਂ ਸੱਚੇ ਹੋ ਤਾਂ ਮੈਨੂੰ ਛੇਤੀ ਦਰਸ਼ਨ ਦਿਓ ਅਤੇ ਮੇਰੇ ਪਤੀ ਦਾ ਮਨ ਬਦਲੋ, ਜਿਹਦੇ ਨਾਲ ਮੈਂ ਜ਼ਿੰਦਗੀ ਕੱਟਣੀ ਹੈ, ਕਮ ਸੇ ਕਮ ਉਹ ਤਾਂ ਗੁਰਸਿੱਖ ਬਣੇ। ਤੁਰੀ ਜਾਂਦੀ ਹੈ ਡੋਲੀ, ਬਰਾਤ ਲੰਘੀ ਜਾਂਦੀ ਹੈ ਅਤੇ ਡਰੋਲੀ ਦੇ ਕੋਲੋਂ ਹੀ ਜਿੱਥੇ ਛੇਵੇਂ ਪਾਤਸ਼ਾਹ ਦਾ ਪੜਾਂ ਲੱਗਾ, ਬਰਾਤ ਲੰਘੀ, ਘੋੜੇ ਹਿਣਕਦੇ ਗੁਰੂ ਘਰ ਦੀਆਂ ਫੌਜਾਂ ਸੰਗਤਾਂ ਵੇਖੀਆਂ, ਘਰਾਂ ਨੂੰ ਕਹਿਣ ਲੱਗੀ ਮੀਰੋ ਮੇਰੀ ਜਿਹੜੀ ਡੋਲੀ ਆ ਰੋਕੋ, ਅਤੇ ਆਪਣੇ ਪਤੀ ਨੂੰ ਕਹਿਣ ਲੱਗੀ ਸਵਾਮੀ ਜੀ ਮੈਨੂੰ 10 ਮਿੰਟ ਦੇ ਦਿਓ, ਨਾਲ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਓ। ਪਤੀ ਦੇ ਵੀ ਪੂਰਬਲੇ ਭਾਗ ਜਾਗੇ, ਆਹ ਮੱਥੇ ਦੇ ਲੇਖ ਨੇ ਸਾਧ ਸੰਗਤ, ਸਾਡੇ ਗੁਰਦੁਆਰਿਆਂ 'ਚ ਬਹਿ ਕੇ ਵੀ ਨਹੀਂ ਜਾਗਦੇ, ਕਿਉਂਕਿ ਗੱਲ ਤਾਂ ਸ਼ਰਧਾ ਦੀ ਹੈ ਨਾ, ਅਤੇ ਜਿਨ੍ਹਾਂ ਦੇ ਜਾਗਣੇ ਦੂਰੋਂ ਖਿੱਚ ਕੇ ਲੈ ਆਉਂਦਾ ਗੁਰੂ। ਗੁਰੂ ਸਾਹਿਬ ਦੀ ਬਾਣੀ 'ਚ ਬਚਨ ਹੈ, ਕਹਿੰਦੇ ਨੇ ਐਬ ਤਨ ਚੀਕੜੋ ਇਹ ਮਨ ਮੀਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ, ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੁਝੈ ਜਾਂ ਨਹਿ ਬੁਝਾਈ। ਕਹਿੰਦੇ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਹੈ ਅਤੇ ਉਹਦੀ ਸੁਗੰਧੀ ਲੈਣ ਲਈ ਜੰਗਲ 'ਚੋਂ ਭੌਰਾ ਆਇਆ। ਚਿੱਕੜ 'ਚ ਪਾਣੀ ਵਿੱਚ ਭੌਰਾ ਨਹੀਂ ਰਹਿੰਦਾ, ਪਾਣੀ 'ਚ ਤਾਂ ਨਹੀਂ ਰਹਿੰਦਾ ਭੌਰਾ, ਉਹ ਤਾਂ ਜੰਗਲ 'ਚ ਰਹਿੰਦਾ। ਆਇਆ ਕਿੱਥੇ ਹੈ, ਜਿੱਥੇ ਚਿੱਕੜ ਵੀ ਹੈ ਪਾਣੀ ਵੀ ਹੈ ਉੱਥੇ ਆਇਆ, ਕਿਉਂਕਿ ਉੱਥੇ ਕਮਲ ਦਾ ਫੁੱਲ ਹੈ, ਉਹਦੀ ਸੁਗੰਧੀ ਲੈਣ ਆਇਆ। ਪਰ ਉਸੇ ਚਿੱਕੜ ਦੇ ਵਿੱਚ, ਉਸੇ ਪਾਣੀ 'ਚ, ਉਸੇ ਕਮਲ ਦੀ ਜੜ ਦੇ ਕੋਲ ਡੱਡੂ ਬੈਠਾ ਬਿਲਕੁਲ ਕੋਲ, ਉਹਦੀ ਸੁਗੰਧੀ ਲੈ ਨਹੀਂ ਸਕਦਾ। ਉੱਤੋਂ ਆਵਾਜ਼ ਮਾਰੀ ਭੌਰੇ ਨੇ, ਆ ਜਾ ਉੱਤੇ ਆ ਜਾ, ਸੁਗੰਧੀ ਲੈ ਲੈ। ਉਹਨੂੰ ਪਤਾ ਹੀ ਨਹੀਂ ਵੀ ਇਹਦੇ ਵਿੱਚ ਇੰਨੀ ਖੁਸ਼ਬੂ ਹੈ, ਇੰਨੀ ਕੀਮਤੀ ਚੀਜ਼ ਹੈ। ਉਹ ਕਹਿੰਦਾ ਕੀ ਹੈ, ਕੁਛ ਵੀ ਨਹੀਂ। ਕਹਿੰਦੇ ਭੌਰ ਉਸਤਾਦ ਉੱਤੇ ਗੁਰੂ ਰੂਪੀ ਭੌਰਾ ਆਵਾਜ਼ ਮਾਰਦਾ, ਆ ਮੈਂ ਤੈਨੂੰ ਤੇਰੇ ਅੰਦਰ ਵਸਦੇ ਰੱਬ ਦੀ ਸੁਗੰਧੀ ਦਵਾਵਾਂ। ਮੇਰੇ ਵਰਗਾ ਡੱਡੂ ਕਹਿੰਦਾ ਕੀ ਲੈਣਾ, ਮੈਂ ਨਹੀਂ ਲੈਣੀ। ਸਾਧ ਸੰਗਤ ਜਿਹਦੇ ਭਾਗ ਜਾਗ ਪੈਂਦੇ ਉਹ ਦੂਰੋਂ ਆ ਜਾਂਦਾ, ਸਾਧੂ ਦੇ ਭਾਗ ਜਾਗੇ ਆਪਣੀ ਪਤਨੀ ਦੇ ਨਾਲ ਛੇਵੇਂ ਪਾਤਸ਼ਾਹ ਨੂੰ ਆ ਮੱਥਾ ਟੇਕਿਆ, ਮੇਰੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਬੜੀ ਵੱਡੀ ਚੀਜ਼ ਹੈ, ਜੇ ਸਤਿਗੁਰੂ ਨਜ਼ਰ ਕਰੇ। ਜੇ ਲਾਈ ਹੈ ਨਾ, ਬਸ ਜੇ ਹੋ ਜਾਵੇ ਫਿਰ ਤਾਂ ਪੌ ਬਾਰਾਂ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰੂ ਨਜ਼ਰ ਕਰੇ ਜੀਵਨ ਪਲਟ ਗਿਆ, ਭੁੱਲ ਗਈਆਂ ਪੀਰੀਆਂ ਫਕੀਰੀਆਂ, ਉਹ ਤਾਂ ਬਸ ਗੁਰੂ ਹੀ ਨਜ਼ਰ ਆਉਣ ਲੱਗਾ। ਘਰ ਜਾ ਕੇ ਸਿੱਖੀ ਦੀ ਕਮਾਈ ਕੀਤੀ, ਬੱਚੇ ਦਾ ਜਨਮ ਹੋਇਆ, ਗੁਰੂ ਸਾਹਿਬ ਕੋਲ ਲੈ ਕੇ ਆਏ, ਇਹਦਾ ਨਾਮ ਵੀ ਮਹਾਰਾਜ ਤੁਸੀਂ ਰੱਖੋ। ਮਹਾਰਾਜ ਕਹਿੰਦੇ ਬੜਾ ਰੂਪਵਾਨ ਹੈ। ਅਜੇ 10 ਮਿੰਟ ਪਏ ਨਹੀਂ, ਸਭਾ ਕਰਦੀ ਸਮਾਪਤੀ ਹਜੇ, ਮੈਨੂੰ 12:15 ਕਿਹਾ ਸੀ ਨਾ, ਮੈਂ ਤਾਂ ਸੋਰੀ। ਹਾਂ, ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਾ, ਮੈਂ ਇੱਕ ਮਿੰਟ ਲਾਵਾਂ ਹੁਣ ਸਮਾਪਤੀ ਕਰਦਿਆਂ। ਮੈਨੂੰ ਇੱਦਾਂ ਸੀ ਵੀ 11:30 ਤੋਂ 12:15 ਟਾਈਮ ਲਿਖਿਆ ਸੀ ਮੇਰਾ, ਮੈਂ ਤਾਂ ਅਤੇ ਉਹ ਪ੍ਰੋਗਰਾਮ ਬਦਲ ਗਿਆ, ਕੋਈ ਗੱਲ ਨਹੀਂ। ਸੋ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਂ ਰੱਖਿਆ ਰੂਪ ਚੰਦ। ਅਤੇ ਜਦੋਂ ਇਹ 13-14 ਸਾਲ ਦਾ ਹੋ ਗਿਆ, ਪਿਓ ਪੁੱਤਰ ਦੋਵੇਂ ਹੀ ਜੰਡ ਦੇ ਥੱਲੇ ਲੱਕੜਾਂ ਵੱਢਣ ਲਈ ਗਏ ਨੇ, ਘਰੋਂ ਪਾਣੀ ਦੀ ਛਾਂਗਣ ਲੈ ਕੇ ਪਾਣੀ ਉੱਤੇ ਜੰਡ ਦੇ ਨਾਲ ਟੰਗ ਦਿੱਤਾ। ਉਹ ਜੰਡ ਅੱਜ ਵੀ ਖੜ੍ਹਾ ਗੁਰਦੁਆਰਾ ਜੰਡ ਸਾਹਿਬ। ਅਤੇ ਜਦੋਂ ਪਿਓ ਨੂੰ ਪਿਆਸ ਲੱਗੀ, ਕਹਿੰਦਾ ਪੁੱਤਰ ਰੂਪੇ ਪਾਣੀ ਦਈ। ਉਹਨੇ ਪਾਣੀ ਨੂੰ ਹੱਥ ਲਾਇਆ, ਕਹਿੰਦਾ ਬਾਪੂ ਪਾਣੀ ਬੜਾ ਠੰਡਾ, ਆਪਣੇ ਗਰੀਬਾਂ ਦੇ ਪੀਣ ਵਾਲਾ ਨਹੀਂ, ਇਹ ਤਾਂ ਦੀਨ ਦੁਨੀਆ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਪੀਣ ਵਾਲਾ। ਪਿਓ ਵੀ ਕਹਿੰਦਾ ਪੁੱਤਰ ਪਾਣੀ ਵਾਕਈ ਉਹਨਾਂ ਦੇ ਪੀਣ ਵਾਲਾ, ਅਤੇ ਫਿਰ ਉਹ ਹੀ ਪੀਣ। ਫਿਰ ਘੜੀ ਕੰਮ ਕੀਤਾ ਪਿਆਸ ਨਾਲ, ਫਿਰ ਬੁੱਲ ਸੁੱਕਣ ਲੱਗੇ, ਫਿਰ ਹੱਥ ਲਾਇਆ, ਫਿਰ ਪਾਣੀ ਪੀਣ ਦੀ ਜ਼ਰੂਰਤ ਨਹੀਂ ਪਈ। ਅਖੀਰ ਜਦੋਂ ਬੇਹੋਸ਼ ਹੋ ਕੇ ਡਿੱਗ ਪਏ, 60 ਕਿਲੋਮੀਟਰ ਉੱਥੋਂ ਸਾਧ ਸੰਗਤ ਜੀ ਮੋਗਾ ਡਰੋਲੀ ਪੈਂਦਾ, ਮਹਾਰਾਜ ਗਰਮੀ ਦੀ ਦੁਪਹਿਰ ਨੂੰ ਇਕੱਲੇ ਘੋੜੇ 'ਤੇ ਚੜ੍ਹ ਕੇ ਆ ਪਹੁੰਚੇ। ਕਹਿਣ ਡੇ ਉਹ ਭਾਈ ਰੂਪੇ ਲਿਆ ਪਾਣੀ ਪੀਵੀਏ। ਹੋਸ਼ ਆਈ, ਗੁਰੂ ਸਾਹਿਬ ਨੂੰ ਪਾਣੀ ਪਿਆਇਆ, ਫਿਰ ਆਪ ਪੀਤਾ। ਇਹੋ ਜਿਹੇ ਗੁਰੂ ਦੇ ਪਿਆਰੇ ਅਤੇ ਇਹੋ ਜਿਹਾ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ, ਅਤੇ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਸੰਤਾਂ ਦੀ 50 ਸਾਲਾ ਸਾਲਾਨਾ ਯਾਦ, ਜਿਨ੍ਹਾਂ ਨੇ ਗੁਰਬਾਣੀ ਦਾ ਪ੍ਰਚਾਰ, ਲੱਖਾਂ ਲੋਕਾਂ ਨੂੰ ਗੁਰਬਾਣੀ ਦੇ ਅਰਥ ਪ੍ਰਬੋਧ ਕਰਾਏ, ਅੰਮ੍ਰਿਤ ਸੰਚਾਰ ਕੀਤੇ, ਸਿੱਖੀ ਦਾ ਪ੍ਰਚਾਰ ਕੀਤਾ, ਉਹਨਾਂ ਨੂੰ ਯਾਦ ਕੀਤਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।